ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਦ ਉਸ ਨੇ ਮਗਰਮੱਛ ਦਾ ਮੂੰਹ ਦੇਖਿਆ, ਬਹੁਤ ਵੱਡੇ ਆਕਾਰ ਦਾ ਮੂੰਹ ਅੱਡ ਕਰਕੇ ਉਹ ਮਗਰਮੱਛ ਅੱਗੇ ਨੂੰ ਫੁੰਕਾਰੇ ਮਾਰ ਰਿਹਾ। ਜਿਸ ਵੇਲੇ ਭਾਈ ਮਰਦਾਨਾ ਜੀ ਨੇ ਦੇਖਿਆ ਤੇ ਹਿਰਦਾ ਡਰ ਗਿਆ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਇਸ ਮਗਰਮੱਛ ਦੇ ਮੂੰਹ ਵਿੱਚ ਲੈ ਆਏ ਨੇ, ਹੁਣ ਕਿਵੇਂ ਬਚਾ ਹੋਵੇਗਾ। ਭਾਈ ਮਰਦਾਨਾ ਜੀ ਨੇ ਹਿਰਦੇ ਵਿੱਚ ਡਰ ਧਾਰਨ ਕਰ ਲਿਆ।
ਦੀਰਘ ਲੋਚਨ ਕੇ ਵਿਸਤਾਰਾ,
ਜਿਸ ਦੇ ਲੋਚਨ ਨਾਮ ਨੇਤਰਾਂ ਦਾ, ਦੀਰਘ ਨਾਮ ਵੱਡਿਆਂ ਦਾ, ਜਿਸ ਦੇ ਨੇਤਰ ਬਹੁਤ ਬਹੁਤ ਵੱਡੇ ਨੇ, ਬਹੁਤ ਵਿਸਤਾਰ ਹੈ ਅੱਖਾਂ ਦਾ, ਔਰ ਹਿਰਦੇ ਵਿੱਚ ਡੈ ਕਰ ਡਰ ਧਾਰਨ ਕਰਕੇ ਹੈਰਾਨ ਹੋ ਗਿਆ ਕਿ ਹੁਣ ਇਸ ਦੇ ਕੋਲੋਂ ਕਿਵੇਂ ਬਚ ਸਕਾਂਗੇ। 35 ਕੋਹ ਦਾ ਏਡਾ ਵੱਡਾ ਮਗਰਮੱਛ, ਉਸਦਾ ਮੂੰਹ ਕਿਹੜਾ ਛੋਟਾ ਹੋਣਾ। ਏਡੇ ਵੱਡੇ ਨੇਤਰ ਨੇ ਜਿਨ੍ਹਾਂ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਦੇ ਹਿਰਦੇ ਵਿੱਚ ਡਰ ਆ ਗਿਆ ਕਿ ਅਸੀਂ ਤਾਂ ਇਸ ਦੇ ਮੂੰਹ ਦੇ ਕੋਲੇ ਹੀ ਆ ਗਏ, ਹੁਣ ਕਿਵੇਂ ਬਚਾ ਹੋਵੇਗਾ। ਔਰ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ,
ਮੇਰੇ ਗੁਰ ਤੁਮਰੀ ਕੁਦਰਤਾ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇਹ ਤੁਹਾਡੀ ਆਪਣੀ ਕਲਾ ਹੈ,
ਤੁਮ ਹੀ ਕਹੋ ਬਣਿਆ
ਮਹਾਰਾਜ, ਇਹ ਤੁਹਾਨੂੰ ਬਣ ਆਉਂਦੀ ਹੈ, ਮੈਨੂੰ ਤਾਂ ਇਸ ਦੇ ਕੋਲੋਂ ਭੈ ਬਹੁਤ ਆਉਂਦਾ ਹੈ।
ਜਾਮਨ ਬਸੇ ਭਈ ਮਨ ਪੁਨ ਪੋਰਾ,
ਜਦੋਂ ਰਾਤ ਸਾਰੀ ਬਤੀਤ ਹੋ ਗਈ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਅੰਮ੍ਰਿਤ ਵੇਲੇ ਤੋਂ ਚੱਲੇ ਨੇ ਬਿਸੰਬਰਾ ਨਗਰ ਤੋਂ, ਔਰ ਸਾਰਾ ਦਿਨ ਸਾਰੀ ਰਾਤ ਚੱਲਦਿਆਂ ਬਤੀਤ ਕੀਤੀ, ਰਾਤ ਉਸ ਦੇ ਸਿਰ ਤੇ ਡੇਰਾ ਕੀਤਾ। ਜਦ ਉਹ ਰਾਤ ਬਤੀਤ ਹੋ ਗਈ, ਸਵੇਰ ਚੜ ਗਈ, ਸੂਰਜ ਦੀ ਪਹੁ ਫੁੱਟੀ ਹੈ,
ਮੱਛ ਦੇਹ ਛੁੱਟ ਪਲਟੀ ਔਰਾ,
ਔਰ ਉਸ ਮਗਰਮੱਛ ਨੇ ਦੇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸਪਰਸ਼ ਹੋਣ ਤੋਂ ਹੀ ਪਲਟ ਜਾਣੀ ਸੀ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਆਗਿਆ ਹੀ ਨਹੀਂ ਸੀ। ਇਸ ਵਾਸਤੇ ਮਹਾਰਾਜ ਨੇ ਸਾਰਾ ਪਿੰਡਾ ਚੱਲ ਕਰਕੇ ਤੈਅ ਕੀਤਾ ਔਰ ਉਸ ਦੇ ਸਿਰ ਤੇ ਜਾ ਕੇ ਡੇਰਾ ਕਰ ਲਿਆ। ਜਦ ਅਗਲਾ ਦਿਨ ਹੋਇਆ, ਸਤਿਗੁਰਾਂ ਨੇ ਆਪਣੀ ਕਲਾ ਵਰਤਾਈ ਹੈ ਤੇ ਮਗਰਮੱਛ ਨੇ ਆਪਣੀ ਦੇਹ ਬਦਲ ਲਈ, ਆਪਣੀ ਦੇਹ ਬਦਲ ਕਰਕੇ ਦੇਵ ਦੇਵ ਦੇਹ ਦੇ ਵਿੱਚ ਆ ਗਿਆ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕਰਕੇ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਲਈ।
ਚਿਦਾਨੰਦ ਤਨ ਧੁੰਦ ਨਕੰਦਨ,
ਕੀ ਉਸਤਤ ਕਰਦਾ ਮਹਾਰਾਜ, ਆਪ ਚਿਦਾਨੰਦ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਦੇ ਸਰੂਪ ਹੋ ਔਰ ਦੁੱਖਾਂ ਨੂੰ ਕੱਟਣ ਵਾਲੇ ਹੋ, ਮੇਰੇ ਕਲਿਆਣਕਾਰੀ ਹੋ।
ਪਰਮਾਤਮਾ ਦੇਵਨ ਦੇਵ,
ਮਹਾਰਾਜ ਆਪ ਪਰਮਾਤਮਾ ਦੇ ਸਰੂਪ ਹੋ, ਪਰਮ ਆਤਮਾ ਜੋ ਪਰੇ ਤੋਂ ਪਰੇ ਆਤਮਾ ਪਰਮੇਸ਼ਰ ਦੀ ਹੈ, ਜਿਸ ਦੀ ਆਤਮਾ ਸਾਰਿਆਂ ਦੇ ਅੰਦਰ ਸਮਾਈ ਹੋਈ ਹੈ, ਆਪ ਉਸ ਦੇ ਸਰੂਪ ਹੋ ਔਰ ਦੇਵਾਂ ਦੇ ਦੇਵ ਹੋ, ਜੋ ਇੰਦਰ ਦੇਵ ਹੈ ਉਹਨਾਂ ਦੇ ਵੀ ਦੇਵਤੇ ਹੋ ਤੁਸੀਂ।
ਲੱਖ ਨਾ ਸਕਹਿ ਕੋ ਰਾਵਰ ਭੇਵੰ,
ਮਹਾਰਾਜ ਆਪ ਜੀ ਦਾ ਭੇਵ ਕੋਈ ਜਾਣ ਨਹੀਂ ਸਕਦਾ, ਕਿਉਂਕਿ ਤੁਸੀਂ ਨਿਰਗੁਣ ਤੋਂ ਸਰਗੁਣ ਸਰੂਪ ਹੋ ਕਰਕੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਆਏ, ਇਸ ਵਾਸਤੇ ਕਿਸੇ ਤੋਂ ਵੀ ਆਪ ਜੀ ਦਾ ਭੇਦ ਜਾਣਿਆ ਨਹੀਂ ਜਾਂਦਾ।
ਇਹ ਬਲੋਕ ਬੇਦੀ ਕੁਲ ਕੇਤਾ,
ਤੇ ਇਸ ਨੂੰ ਦੇਖ ਕਰਕੇ ਬੇਦੀਆਂ ਦੀ ਕੁਲ ਦੇ ਨਿਸ਼ਾਨ ਸਰੂਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ
ਬੋਲੇ ਬਚਨ ਬੂਝਨੇ ਹੇਤਾ,
ਇਸ ਵੇਲੇ ਸਤਿਗੁਰੂ ਮਹਾਰਾਜ ਆਪ ਤਾਂ ਸਭ ਬਿਰ ਜਾਣਦੇ ਸਨ, ਪਰ ਇਸ ਮਗਰਮੱਛ ਤੋਂ ਆਪ ਇਸ ਦੀ ਵਾਰਤਾ ਪੁੱਛਣਾ ਚਾਹੁੰਦੇ ਸਨ। ਇਸ ਵਾਸਤੇ ਮਹਾਰਾਜ ਕਹਿੰਦੇ ਕਿ ਐ ਮਗਰਮੱਛ, ਤੂੰ ਆਪਣੀ ਪਿਛਲਾ ਬਿਰਤਾਂਤ ਸੁਣਾ,
ਤੂੰ ਕਹਾਉ ਬੁਝਾਈ,
ਤੂੰ ਕੌਣ ਹੈ ਔਰ ਕਿਵੇਂ ਤੂੰ ਇਹ ਦੇਹ ਪ੍ਰਾਪਤ ਕੀਤੀ ਹੈ, ਇਹ ਸਾਰੀ ਵਾਰਤਾ ਸਾਨੂੰ ਦੱਸ।
ਕੈਸੇ ਮੱਛ ਦੇਹ ਵੱਡ ਪਾਈ,
ਕਿਵੇਂ ਏਡੀ ਵੱਡੀ ਮਗਰਮੱਛ ਦੀ ਦੇਹੀ ਪ੍ਰਾਪਤ ਕੀਤੀ ਹੈ,
ਇਹ ਤਜ ਧਾਰਿਓ ਦੇਹ ਨਵੀਨਾ,
ਫਿਰ ਤੂੰ ਇਸ ਨੂੰ ਛੱਡ ਕਰਕੇ ਇਹ ਸਰੀਰ ਇਵੇਂ ਪਿਆ, ਫਿਰ ਇੱਕ ਨਵੀਂ ਦੇਹ ਹੋਰ ਪ੍ਰਾਪਤ ਕਰ ਲਈ ਹੈ, ਇਹ ਕਿਵੇਂ ਕੀਤੀ ਹੈ ਇਹ ਵੀ ਸਾਨੂੰ ਦੱਸਣਾ ਕਰ।
ਪਟ ਭੂਖਨ ਸੋਠ ਪਹਿਰ ਪ੍ਰਬੀਨਾ,
ਫਿਰ ਤੂੰ ਐ ਸਿਆਣੇ ਆਪਣੇ ਸਰੀਰ ਦੇ ਉੱਪਰ ਬੜੇ ਸੁੰਦਰ ਸੁੰਦਰ ਕੱਪੜੇ ਪਹਿਨ ਲਏ ਨੇ, ਇਹ ਕਿੱਥੋਂ ਪਾਏ ਨੇ ਲਿਆ ਕਰਕੇ, ਇਹ ਵੀ ਸਾਨੂੰ ਦੱਸਣਾ ਕਰ।
ਬੋਲਿਓ ਤਬ ਸੁਣੋ ਭਗਵੰਤਾ,
ਇਸ ਵੇਲੇ ਉਹ ਮਗਰਮੱਛ ਜੋ ਦੇਹੀ ਬਦਲ ਕਰਕੇ ਦੇਵ ਦੇਹੀ ਵਿੱਚ ਆਇਆ, ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਬੇਨਤੀ ਕਰਨ ਲੱਗਾ, ਹੇ ਭਗਵੰਤ ਪਰਮੇਸ਼ਰ ਸਰੂਪ, ਮਹਾਰਾਜ ਆਪ ਸਭ ਦੇ ਅੰਤਰ ਦੇ ਪ੍ਰੇਰਕ ਹੋ ਔਰ ਇਹ ਮੇਰੀ ਸਾਰੀ ਵਾਰਤਾ ਤਾਂ ਆਪ ਜਾਣਦੇ ਹੋ, ਅੰਤਰਜਾਮੀ ਹੋ,
ਅਪਰ ਸੁਨਾਵਨ ਕੇ ਹਿਤ ਗਾਥਾ,
ਮਹਾਰਾਜ ਇਹ ਜਿਹੜੇ ਤੁਹਾਡੇ ਸਾਥੀ ਨਾਲ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਔਰ ਹੋਰਨਾਂ ਨੂੰ ਸੁਣਾਉਣ ਵਾਸਤੇ, ਇਹ ਤਾਂ ਨਾਲ ਸੁਣਨਗੇ ਹੀ ਸੁਣਨਗੇ ਜਦੋਂ ਤੁਸੀਂ ਮੇਰੇ ਤੋਂ ਪੁੱਛਦੇ ਹੋ, ਫਿਰ ਮਹਾਰਾਜ ਹੋਰ ਕਲਯੁਗੀ ਜੀਵਾਂ ਨੂੰ ਸੁਣਾਉਣ ਵਾਸਤੇ ਮੇਰੀ ਹਾਲਤ ਤਾਂ ਪੁੱਛਦੇ ਹੋ?
ਮੋਰ ਸਵਾਥ ਬੂਝੋ ਜਗਨਨਾਥ।
ਸਤਿਗੁਰੂ ਮਹਾਰਾਜ ਇਸ ਵਾਸਤੇ ਮੇਰੇ ਕੋਲੋਂ ਪੁੱਛ ਰਹੇ ਹੋ।
ਤ੍ਰੇਤੇ ਯੁਗ ਭਾਜਨਕ ਵਿਦੇਹੀ।
ਮਹਾਰਾਜ ਭਾਵੇਂ ਤੁਸੀਂ ਸਾਰੀ ਵਿਧ ਜਾਣਦੇ ਹੋ ਤੇ ਹੋਰਨਾਂ ਨੂੰ ਸੁਣਾਉਣ ਵਾਸਤੇ ਆਪਣੇ ਸਾਥੀਆਂ ਨੂੰ ਸੁਣਾਉਣ ਵਾਸਤੇ ਮੇਰੇ ਤੋਂ ਵਾਰਤਾ ਪੁੱਛੀ ਹੈ ਤੇ ਮਹਾਰਾਜ ਮੈਂ ਆਪ ਜੀ ਦੀ ਆਗਿਆ ਦੀ ਪਾਲਣਾ ਕਰਦਾ ਹੋਇਆ ਸਾਰਾ ਬਿਰਤਾਂਤ ਸੁਣਾਉਂਦਾ ਕਿ ਤ੍ਰੇਤੇ ਦੇ ਵਿੱਚ ਮੈਂ ਰਾਜੇ ਜਨਕ ਦਾ ਸੇਵਕ ਸੀ। ਉਹ ਵਿਦੇਹੀ ਸੀ। ਵਿਦੇਹੀ ਉਸ ਨੂੰ ਕਹਿੰਦੇ ਆ ਜਿਸ ਦੇ ਕੋਲ ਕੋਈ ਵਿਦਿਆ ਦਾ ਜਾਂ ਆਪਣੇ ਰਾਜ ਭਾਗ ਦਾ ਜਾਂ ਆਪਣੀ ਉੱਚੀ ਕੁਲ ਦਾ ਜਾਂ ਬਹੁਤ ਧਨ ਦੌਲਤ ਜਾਇਦਾਦ ਦਾ ਕੋਈ ਹੰਕਾਰ ਨਾ ਰਹਿ ਜਾਵੇ। ਉਹ ਦੇਹਾਂ ਸਾਰੀਆਂ ਖਤਮ ਹੋ ਜਾਣ ਔਰ ਇਹਨਾਂ ਦੇਹਾਂ ਤੋਂ ਇਲਾਵਾ ਹੋਰ ਦੇਹਾਂ ਹੋਰ ਹੁੰਦੀਆਂ ਨੇ। ਉਹਨਾਂ ਨੂੰ ਹਿਰਨਿਆ ਗਰਭ, ਪ੍ਰਤਿਗਿਆ ਗਰਭ, ਇਹ ਚਾਰ ਪ੍ਰਕਾਰ ਦੀਆਂ ਦੇਹਾਂ ਇਸ ਸਰੀਰ ਦੇ ਅੰਦਰ ਹੋਰ ਨੇ ਜਿਹੜੀਆਂ ਅਭਿਮਾਨ ਪੈਦਾ ਕਰਦੀਆਂ ਨੇ। ਜਦ ਉਹ ਦੇਹੀ ਦੇ ਵਿੱਚੋਂ ਨਿਕਲ ਜਾਣ ਤੇ ਇਸ ਵੇਲੇ ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਵੀ ਪਾਸੇ ਹੋ ਜਾਂਦੀ ਹੈ। ਕੇਵਲ ਇੱਕ ਆਤਮਾ ਦੀ ਦੇਹੀ ਰਹਿ ਜਾਂਦੀ ਹੈ ਔਰ ਉਸ ਆਤਮਾ ਦੀ ਦੇਹੀ ਕਰਕੇ ਇਹ ਸਰੀਰ ਚੱਲਦਾ ਫਿਰਦਾ। ਉਸ ਨੂੰ ਆਪਣੀ ਦੇਹੀ ਦਾ ਕੋਈ ਗਿਆਨ ਨਹੀਂ ਹੁੰਦਾ, ਕੇਵਲ ਆਤਮਾ ਦੀ ਦੇਹੀ ਦਾ ਗਿਆਨ ਕਰਕੇ ਉਹ ਸੰਸਾਰ ਦੇ ਵਿੱਚ ਰਹਿੰਦਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਰਾਜਾ ਜਨਕ ਇਸ ਕਰਕੇ ਵਿਦੇਹ ਮੁਕਤ ਕਿਹਾ ਜਾਂਦਾ ਸੀ ਕਿਉਂਕਿ ਉਹ ਹੋਰਨਾਂ ਦੇਹੀਆਂ ਦੇ ਵਿੱਚ ਨਹੀਂ ਸੀ, ਕੇਵਲ ਆਪਣੀ ਆਤਮ ਦੇਹੀ ਦੇ ਵਿੱਚ ਸੀ। ਇਸ ਵਾਸਤੇ ਮੈਂ ਉਸ ਰਾਜੇ ਜਨਕ ਵਿਦੇਹ ਮੁਕਤ ਦਾ ਸੇਵਕ ਸੀ ਤ੍ਰੇਤੇ ਵਿੱਚ।
ਇਹ ਸੇਵਕ ਹਾਂ ਸੇਵਕ ਰਹੀ।
ਔਰ ਮੈਂ ਉਸ ਦੇ ਪਾਸ ਰਹਿ ਕਰਕੇ ਤੇ ਜੋ ਰਾਜਾ ਜਨਕ ਮੈਨੂੰ ਕਹਿੰਦਾ ਮੈਂ ਉਵੇਂ ਕਰਮ ਕਰਿਆ ਕਰਦਾ ਸੀ। ਆਗਿਆ ਕਰ ਸੇਵਕ ਸਾਂ।
ਇੱਕ ਦਿਨ ਕਾਜ ਕਰਨ ਕੁਛ ਭਖ।
ਪਰ ਇੱਕ ਦਿਨ ਮਹਾਰਾਜ ਰਾਜੇ ਜਨਕ ਨੇ ਮੈਨੂੰ ਕੁਝ ਕਾਰਨ ਕਰਨ ਵਾਸਤੇ ਕਿਹਾ।
ਕੀਨ ਤਬਹਿ ਮੈਂ ਰਿਸ ਉਰ ਰੱਖ।
ਪਰ ਉਸ ਕਰਮ ਨੂੰ ਕਰਨ ਵਾਸਤੇ ਮੇਰਾ ਮਨ ਨਹੀਂ ਸੀ ਮੰਨਦਾ, ਪਰ ਮੈਂ ਰਾਜੇ ਜਨਕ ਦੀ ਕਹੇ ਹੋਏ ਬਚਨਾਂ ਨੂੰ ਮੋੜ ਨਹੀਂ ਸੀ ਸਕਦਾ, ਆਗਿਆ ਦੀ ਉਲੰਘਣਾ ਨਹੀਂ ਸੀ ਕਰ ਸਕਦਾ। ਕਰਮ ਤਾਂ ਮੈਂ ਕਰ ਦਿੱਤਾ ਪਰ ਮੈਂ ਹਿਰਦੇ ਦੇ ਵਿੱਚ ਰਿਸ ਰੱਖਾ, ਗੁੱਸਾ ਰੱਖਿਆ, ਮਨ ਦੇ ਵਿੱਚ ਮੈਂ ਖਿੱਜ ਕਰਕੇ ਉਹ ਕਰਮ ਕੀਤਾ।
ਜਨਕ ਜਾਨ ਮਨ ਬਚਨ ਬਖਾਨਾ।
ਪਰ ਉਹ ਰਾਜਾ ਜਨਕ ਜੀ ਅੰਤਰਜਾਮੀ ਸਨ, ਬ੍ਰਹਮ ਗਿਆਨ ਅਵਸਥਾ ਸੀ, ਆਤਮਾ ਦੇ ਪ੍ਰੇਰਕ ਸਨ। ਉਹ ਜਾਣ ਗਏ ਕਿ ਇਸ ਨੇ ਆਪਣੇ ਮਨ ਦੇ ਵਿੱਚ ਤੜਫਦੇ ਹੋਏ ਨੇ ਇਹ ਕਰਮ ਕੀਤਾ ਹੈ। ਇਸ ਵਾਸਤੇ ਉਹਨਾਂ ਨੇ ਬਚਨ ਕਹਿ ਦਿੱਤਾ।
ਤੜਫ ਮੀਨ ਜਿਉ ਕਾਜ ਕਰਨ।
ਐ ਸੇਵਕ, ਤੂੰ ਮੱਛੀ ਦੇ ਵਾਂਗ ਤੜਫਦੇ ਹੋਏ ਨੇ ਕਰਮ ਕੀਤਾ, ਜੇ ਨਹੀਂ ਦਿਲ ਕਰਦਾ ਤੇ ਨਾ ਕਰ ਦੋ। ਕਿਉਂ ਮੱਛੀ ਵਾਂਗੂ ਤੜਫਦਿਆਂ ਤੜਫਦਿਆਂ ਇਹ ਕਰਮ ਕੀਤਾ ਹੈ?
ਜਨਕੇ ਬਚਨ ਮੀਨ ਤਨ ਪਾਇਓ।
ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਸ ਰਾਜੇ ਜਨਕ ਨੇ ਇੰਨਾ ਹੀ ਬਚਨ ਕਿਹਾ ਸੀ ਤੇ ਮੈਨੂੰ ਇਹ ਮੱਛੀ ਦੀ ਦੇਹੀ ਪ੍ਰਾਪਤ ਹੋਈ ਹੈ। ਇਸ ਕਾਰਨ ਕਰਕੇ ਇਹ ਮੈਨੂੰ ਮਗਰਮੱਛ ਦੀ ਦੇਹੀ ਮਿਲੀ ਹੈ।
ਉਮਰੇ ਚਰਨ ਪਰਸ ਛੁਟਕਾਇਓ।
ਤੇ ਪਰ ਸਤਿਗੁਰੂ ਮਹਾਰਾਜ ਆਪ ਜੀ ਦੇ ਚਰਨ ਸਪਰਸ਼ ਹੋਏ ਨੇ ਤੇ ਮੇਰੀ ਦੇਹੀ ਛੁੱਟ ਗਈ ਹੈ ਕਿਉਂਕਿ ਆਪ ਕਲਿਆਣਕਾਰੀ ਹੋ। ਇਸ ਵਾਸਤੇ ਮਹਾਰਾਜ ਇਹ ਮੈਂ ਦੇਹ ਮੁਕਤ ਹੋ ਗਿਆ, ਇਸ ਦੇਹੀ ਨੂੰ ਮੈਂ ਪਲਟ ਗਿਆ ਹਾਂ।
ਆਸ ਕਹਿ ਦੇਵ ਸਦਨ ਕੋ ਗਇਓ।
ਇਸ ਤਰ੍ਹਾਂ ਬੇਨਤੀ ਕਰਕੇ ਇਹ ਦੇਵ ਲੋਕ ਨੂੰ ਚਲਿਆ ਗਿਆ, ਭਾਵ ਵੈਕੁੰਠ ਨੂੰ ਚਲਿਆ ਗਿਆ। ਰਾਜਾ ਜਨਕ ਜਦ ਧਰਮ ਰਾਜਾ ਦੀ ਕਚਹਿਰੀ ਗਿਆ ਤੇ ਕੀ ਦੇਖਦਾ ਕਿ ਇਹ ਨਰਕਾਂ ਦੇ ਵਿੱਚ ਵਿਰਲਾਪ ਹੁੰਦਾ। ਜਦ ਨਰਕਾਂ ਦਾ ਵਿਰਲਾਪ ਸੁਣਿਆ ਤੇ ਧਰਮ ਰਾਜਾ ਨੂੰ ਕਿਹਾ ਇਹ ਕਿਉਂ ਵਿਰਲਾਪ ਕਰਦੇ ਨੇ? ਤੇ ਧਰਮ ਰਾਜਾ ਕਹਿੰਦਾ ਇਹ ਆਪਣੇ ਕੀਤੇ ਦਾ ਫਲ ਪਾਉਂਦੇ ਨੇ। ਅਣਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਇਹਨਾਂ ਨੇ ਪਾਪ ਕਮਾਏ ਨੇ, ਹੁਣ ਇਹਨਾਂ ਦੀ ਸਹਾਇਤਾ ਵਾਸਤੇ ਕੌਣ ਪਹੁੰਚੇ? ਰਾਜਾ ਜਨਕ। ਤੇ ਰਾਜਾ ਜਨਕ ਜੀ ਕਹਿੰਦੇ ਕਿ ਜੇ ਇਹਨਾਂ ਨੂੰ ਛਡਾਉਣਾ ਹੋਵੇ ਤੇ ਫੇਰ ਕੀ ਕਰਨਾ ਪਵੇਗਾ? ਤੇ ਕਹਿੰਦੇ ਇਹਨਾਂ ਦੇ ਬਦਲੇ ਪੁੰਨ ਕਰਮ ਦੇਣੇ ਪੈਣਗੇ ਤਾਂ ਇਹਨਾਂ ਦੇ ਪਾਪ ਕਰਮ ਨਾਸ ਹੋਣਗੇ। ਜਦ ਪੁੰਨਾਂ ਦਾ ਪਲੜਾ ਇਹਨਾਂ ਦਾ ਭਾਰੀ ਹੋਵੇ ਤੇ ਫੇਰ ਹੀ ਨਰਕਾਂ ਦੇ ਵਿੱਚੋਂ ਨਿਕਲ ਸਕਦੇ ਨੇ। ਤੇ ਇਸ ਵੇਲੇ ਰਾਜਾ ਜਨਕ ਜੀ ਕਹਿਣ ਲੱਗੇ ਇਹਨਾਂ ਸਾਰਿਆਂ ਨੂੰ ਕੱਢ ਦਿਓ, ਜਿੰਨੇ ਪੁੰਨ ਕਰਮ ਚਾਹੀਦੇ ਨੇ ਦੱਸ ਦਿਓ। ਰਾਜਾ ਜਨਕ ਨੇ ਕੁਝ ਘੜੀਆਂ ਦੇ ਸਿਮਰਨ ਦਾ ਹੀ ਇਹ ਫਲ ਦਿੱਤਾ, ਇਹ 18 ਦੇ 18 ਕੋੜੀ ਨਰਕ ਵਿਹਲੇ ਕਰਾ ਦਿੱਤੇ, ਸਾਰਿਆਂ ਨੂੰ ਵੈਕੁੰਠ ਦੇ ਵਿੱਚ ਪਹੁੰਚਾ ਦਿੱਤਾ। ਐਸੇ ਉਹ ਵਿਦੇਹੀ ਰਾਜਾ ਜਨਕ ਸਨ ਜਿਨ੍ਹਾਂ ਦੇ ਇੱਕ ਬਚਨ ਕਰਕੇ ਸੋ ਇਹ ਮਗਰਮੱਛ ਦੀ ਦੇਹੀ ਵਿੱਚ ਆਇਆ। ਸਾਡਾ ਇਸ ਤੋਂ ਭਾਵ ਇਹ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮੁੰਦਰਾਂ ਦੇ ਵਿੱਚ ਜਾ ਕਰਕੇ ਮਗਰਮੱਛਾਂ ਦਾ ਉਧਾਰ ਕਰਦੇ ਫਿਰਦੇ ਨੇ। ਉਹ ਰਾਜੇ ਜਨਕ ਇੱਕ ਬ੍ਰਹਮ ਆਤਮਾ ਦੇ ਕਹੇ ਹੋਏ ਬਚਨ ਕਰਕੇ ਉਸਰਾ ਪਿਆ ਸੀ। ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ, ਇੱਕ ਸਾਧੂ ਮਹਾਤਮਾ ਦਾ ਸ਼ਾਂਤ ਆਤਮਾ ਵਾਲੇ ਦਾ ਕਿਹਾ ਹੋਇਆ ਬਚਨ ਔਰ ਸਹਿਜ ਸੁਭਾਅ ਸੁਤੇ ਸਿੱਧ ਬਚਨ ਕਰਨ ਦੇ ਨਾਲ ਹੀ ਇਹ ਮੱਛ ਦੇਹੀ ਨੂੰ ਪ੍ਰਾਪਤ ਹੋਇਆ। ਤੇ ਇਸ ਵੇਲੇ ਬੇਨਤੀ ਕੀਤੀ ਕਿ ਮਹਾਰਾਜ ਇਹ ਮੈਨੂੰ ਮੱਛਦੇਹੀ ਤਾਂ ਹੁਣ ਪ੍ਰਾਪਤ ਹੋਣੀ ਹੈ ਕਿ ਤੁਹਾਡਾ ਬਚਨ ਹੋ ਗਿਆ, ਮੇਰੀ ਕਲਿਆਣ ਕਿਵੇਂ ਹੋਵੇਗੀ? ਤੇ ਇਸ ਵੇਲੇ ਰਾਜੇ ਜਨਕ ਨੇ ਕਿਹਾ ਸੀ ਕਿ ਹੁਣ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਵਤਾਰ ਧਾਰਨ ਕਰਕੇ ਆਉਣਗੇ, ਉਹ ਤੇਰਾ ਆ ਕੇ ਸਮੁੰਦਰ ਦੇ ਵਿੱਚ ਉਧਾਰ ਕਰਨਗੇ। ਤੇ ਮਹਾਰਾਜ ਮੈਂ ਆਪ ਜੀ ਦੇ ਸਮੇਂ ਦੀ ਉਡੀਕ ਕਰਦਾ ਸੀ, ਇਸ ਵਾਸਤੇ ਮੈਂ ਹਮੇਸ਼ਾ ਹੀ ਇਹ ਕੰਢੇ ਦੇ ਨਾਲ ਲੱਗਾ ਰਹਿੰਦਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਕਦੋਂ ਆਉਣ ਤੇ ਮੇਰੀ ਪਿੱਠ ਦੇ ਉੱਪਰ ਪੈਰ ਰੱਖਣ, ਆਪਣੇ ਚਰਨ ਰੱਖਣ ਤੇ ਮੇਰਾ ਉਧਾਰ ਹੋਵੇ। ਤੇ ਮਹਾਰਾਜ ਜਦੋਂ ਹੀ ਆਪ ਜੀ ਦੇ ਚਰਨ ਮੇਰੀ ਕੰਢ ਦੇ ਉੱਪਰ ਆਏ ਨੇ, ਦੇਹੀ ਤਾਂ ਮੇਰੀ ਉਦੋਂ ਹੀ ਪਲਟ ਜਾਣੀ ਸੀ, ਪਰ ਮੈਂ ਚਾਹੁੰਦਾ ਸੀ ਕਿ ਮੇਰੇ ਸਾਰੇ ਜਿਹੜੇ ਕੋਈ ਹੋਰ ਵੀ ਪੂਰਵਲਾ ਕਰਮ ਪਾਪ ਵਾਲਾ ਹੋਵੇ ਉਹ ਵੀ ਨਾਸ ਹੋ ਜਾਵੇ, ਮੈਂ ਸਾਰੀ ਦੇਹੀ ਦੇ ਉੱਪਰ ਆਪ ਜੀ ਦੇ ਚਰਨ ਫਰਾ ਲਵਾਂ। ਇਸ ਵਾਸਤੇ ਜਦ ਤੱਕ ਆਪ ਚੱਲਦੇ ਆ ਰਹੇ ਹੋ ਤੇ ਸਿਰ ਤੇ ਆ ਕੇ ਡੇਰਾ ਕੀਤਾ ਸੀ ਮਹਾਰਾਜ, ਤਦ ਤੱਕ ਮੈਂ ਈਸ਼ਰ ਦਾ ਭਾਵਨਾ ਦੇ ਨਾਲ ਆਪ ਜੀ ਦੇ ਚਰਨ ਸਪਰਸ਼ ਕਰਦਾ ਰਿਹਾ, ਪਰ ਜਦੋਂ ਆਪ ਜੀ ਨੇ ਆਗਿਆ ਕੀਤੀ ਤੇ ਇਸ ਵੇਲੇ ਹੀ ਮੈਂ ਆਪਣੀ ਦੇਹੀ ਪਲਟ ਕਰਕੇ ਤੇ ਆਪ ਜੀ ਦੇ ਅੱਗੇ ਸਨਮੁਖ ਹੋ ਕੇ ਬੇਨਤੀ ਕੀਤੀ ਹੈ। ਇਸ ਤਰੀਕੇ ਦੇ ਨਾਲ ਇਹ ਮਗਰਮੱਛ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੈਕੁੰਠ ਨੂੰ ਚਲਿਆ ਗਿਆ।
ਜਨਕ ਸਰਾਪ ਤੇ ਛੂਟਤ ਭਇਓ,
ਔਰ ਜਿਹੜਾ ਰਾਜਾ ਜਨਕ ਜੀ ਦਾ ਇਹ ਸਰਾਪ ਮਿਲਿਆ ਸੀ, ਬਚਨ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸਪਰਸ਼ ਹੋ ਜਾਣ ਦੇ ਨਾਲ ਨਾਸ ਹੋ ਗਿਆ।
ਬਹਰੋ ਆਗੇ ਕੀਨ ਪਿਆਨਾ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਸ ਮਗਰ ਮੱਛ ਦਾ ਉਧਾਰ ਕਰਕੇ ਸਮੁੰਦਰ ਦੇ ਵਿੱਚ ਹੀ ਵਿਚਰਨਾ ਕੀਤਾ ਹੈ। ਇਸ ਵੇਲੇ ਉਸ ਸਮੁੰਦਰ ਦੇ ਜਲ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਰਦੇ ਜਾ ਰਹੇ ਨੇ ਤੇ ਭਾਈ ਮਰਦਾਨਾ ਜੀ ਨੇ ਬਚਨ ਕਹੇ,
ਪ੍ਰਭ ਬਖਸ਼ੋ ਖਤਾ ਹਮਾਰੀ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮੇਸ਼ਰ ਸਰੂਪ, ਕਿਰਪਾ ਕਰਕੇ ਮੇਰੀ ਭੁੱਲ ਬਖਸ਼ ਲਓ।
ਮੈਂ ਨਾ ਮਹਿਮਾ ਰੱਖੀ ਤੁਮਾਰੀ,
ਮਹਾਰਾਜ ਮੈਂ ਆਪ ਜੀ ਦੀ ਮਹਿਮਾ ਜਾਣ ਨਹੀਂ ਸਕਿਆ।
ਸਨਮੁਖ ਬਚਨ ਕਹਿਤ ਨਿਤ ਰਹਿਤਾ,
ਮਹਾਰਾਜ ਮੈਂ ਆਪ ਜੀ ਦੇ ਹਮੇਸ਼ਾ ਸਾਹਮਣੇ ਹੋ ਕਰਕੇ ਐਵੇਂ ਜੋ ਮੂੰਹ ਵਿੱਚ ਆਉਂਦਾ ਬੋਲ ਦਿੰਦਾ ਆ। ਮਹਾਰਾਜ ਕਿਰਪਾ ਕਰਕੇ ਜਿਹੜੇ ਮੈਂ ਬਚਨ ਕਹੇ ਸਨ ਨਾ ਕਿ ਕਿਉਂ ਤੁਸੀਂ ਇਹ ਮਰਵਾਉਣ ਲੱਗੇ ਹੋ, ਤੇ ਕਿਰਪਾ ਕਰਕੇ ਉਹ ਮੈਨੂੰ ਬਖਸ਼ ਲਓ।
ਆਦਰ ਰੱਖਣ ਵਿਦ ਨਹਿ ਲਹਿਤਾ,
ਮਹਾਰਾਜ ਆਪ ਜੀ ਦਾ ਸਤਿਕਾਰ ਕਰਨਾ ਮੈਨੂੰ ਆਉਂਦਾ ਨਹੀਂ, ਕਿਰਪਾ ਕਰੋ ਮੈਨੂੰ ਇਹ ਵੀ ਜਾਚ ਦੱਸ ਦਿਓ ਕਿ ਮੈਂ ਆਪ ਜੀ ਦਾ ਆਦਰ ਕਰ ਸਕਾਂ, ਆਪ ਜੀ ਦਾ ਮਾਣ ਰੱਖ ਸਕਾਂ, ਕਿਰਪਾ ਕਰਕੇ ਇਹ ਨਿਮਰਤਾ ਵਾਲਾ ਗੁਣ ਵੀ ਮੈਨੂੰ ਦੇ ਦਿਓ।
ਬਿਗਸੂ ਬਦਨ ਤੇ ਬਚਨ ਉਚਾਰੇ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੀ ਇਹ ਲਿਲਕੜੀ ਸੁਣ ਕਰਕੇ ਮਹਾਰਾਜ ਮੁਸਕੁਰਾ ਪਏ ਔਰ ਕਹਿਣ ਲੱਗੇ,
ਪੂਰਬ ਬਖਸ਼ੇ ਗੁਨਹਿ ਤੁਮਾਰੇ,
ਮਰਦਾਨਿਆ ਕਿਉਂ ਤਰਲੇ ਲੈਣਾ, ਅਸੀਂ ਤਾਂ ਤੈਨੂੰ ਪਹਿਲਾਂ ਹੀ ਬਖਸ਼ ਲਿਆ ਸੀ ਜਦੋਂ ਅਸੀਂ ਤੈਨੂੰ ਤਲਵੰਡੀ ਤੋਂ ਲੈ ਕੇ ਤੁਰੇ ਸਾਂ, ਤੇ ਇਸ ਵੇਲੇ ਤੈਨੂੰ ਸਾਰੇ ਤੇਰੇ ਔਗਣ ਪਿਛਲੇ ਬਖਸ਼ ਕਰਕੇ ਫੇਰ ਤੈਨੂੰ ਆਪਣਾ ਸਾਥੀ ਬਣਾਇਆ ਸੀ, ਅਸੀਂ ਆਪਣਾ ਮਲਾਪੀ ਤਾਂ ਬਣਾਇਆ ਤੇਰੇ ਔਗਣਾਂ ਨੂੰ ਬਖਸ਼ ਕਰਕੇ,
ਪਾਛੇ ਤੇ ਆਪਣੇ ਸੰਗ ਲੀਨੋ,
ਫੇਰ ਤੈਨੂੰ ਅਸੀਂ ਆਪਣੇ ਨਾਲ ਲਿਆ ਸੀ, ਤੇ ਤੂੰ ਕਿਹੜੇ ਗੁਣ ਆਪਣੇ ਔਗਣ ਬਖਸ਼ਾਉਣੇ ਚਾਹੁੰਦਾ ਹੁਣ, ਤੇਰੇ ਤੋਂ ਤਾਂ ਭੋਲੀ ਕੋਈ ਨਹੀਂ ਹੋਈ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾਉਂਦੇ ਹੋਏ ਇਵੇਂ ਬਚਨ ਕਰਦੇ ਹਨ,
ਕਿਉਂ ਸੰਸਾ ਤੁਮ ਔਰ ਮਹਿਕੀਨੋ,
ਭਾਈ ਮਰਦਾਨਾ ਜੀ ਆਪਣੇ ਹਿਰਦੇ ਅੰਦਰ ਕਿਹੜਾ ਸੰਸਾ ਲੈ ਕੇ ਬੈਠ ਗਏ ਹੋ,
ਮਰਦਾਨਾ ਤਬ ਹੈ,
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਚਿਹਰਾ ਦੇਖਿਆ ਕਿ ਮੁਸਕਰਾ ਰਹੇ ਨੇ ਔਰ ਮਹਾਰਾਜ ਨੇ ਬਚਨ ਕਰ ਦਿੱਤਾ ਕਿ ਮਰਦਾਨਿਆ ਤੇਰੇ ਤਾਂ ਪਹਿਲਾਂ ਹੀ ਔਗਣ ਬਖਸ਼ ਲਏ ਨੇ, ਤੇ ਭਾਈ ਮਰਦਾਨਾ ਜੀ ਗਦ ਗਦ ਹੋ ਗਏ, ਪ੍ਰਸੰਨਤਾ ਆ ਗਈ ਹਿਰਦੇ ਵਿੱਚ, ਖੁਸ਼ ਹੋਏ,
ਚਲੇ ਸਿੰਧ ਪਰ ਜਾਏ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੰਧ ਨਾਮ ਹੁੰਦਾ ਸਮੁੰਦਰ ਦਾ, ਸਮੁੰਦਰ ਦੇ ਉੱਪਰ ਚੱਲਦੇ ਜਾ ਰਹੇ ਹਨ,
ਤਾਵ ਖੁਦਾਏ ਮੈਂ ਭੇਦ ਨਹਿ,
ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿੱਚ ਔਰ ਪਰਮੇਸ਼ਰ ਦੇ ਵਿੱਚ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਤੁਹਾਡਾ ਭੇਦ ਨਹੀਂ ਕੋਈ ਜਾਣ ਸਕਦਾ, ਕੋਈ ਭਿੰਨਤਾ ਨਹੀਂ ਹੈ, ਇਸ ਵਾਸਤੇ ਤੁਸੀਂ ਉਸ ਨਿਰਗੁਣ ਦੇ ਹੀ ਸਰਗੁਣ ਸਰੂਪ ਇਸ ਸਮੁੰਦਰ ਉੱਪਰ ਚੱਲ ਰਹੇ ਹੋ। ਇਸ ਤਰੀਕੇ ਦੇ ਨਾਲ ਬੇਨਤੀਆਂ ਕੀਤੀਆਂ ਭਾਈ ਮਰਦਾਨਾ ਜੀ ਨੇ,
ਸ਼੍ਰੀ ਗੁਰੂ ਕਹੇ ਨਾ ਬਚਨਿਆ ਲਾਭ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਰਦਾਨਿਆ ਕਿਉਂ ਬੇਨਤੀਆਂ ਕਰਦਾ ਹੈ,
ਭੂਸ਼ਣ ਮਾਮੂ ਪਹਿਚਾਤੇ ਆਵੋ,
ਤੁਸੀਂ ਚੁੱਪ ਕਰਕੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਜਸ ਕਰਦੇ ਹੋਏ ਸਾਡੇ ਪਿੱਛੇ ਪਿੱਛੇ ਚੱਲਦੇ ਆਓ,
ਹੇ ਪ੍ਰਭ ਡਰ ਕਾ ਕੋ ਅਬ ਮੋਹੀ,
ਤੇ ਭਾਈ ਮਰਦਾਨਾ ਜੀ ਦੇ ਮਨ ਅੰਦਰ ਸ਼ੰਕਾ ਆ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਗੱਲ ਮੈਨੂੰ ਕਿਉਂ ਕਹਿੰਦੇ ਨੇ ਕਿ ਚੁੱਪ ਕਰਕੇ ਆਓ, ਇਸ ਦਾ ਮਤਲਬ ਕਿ ਕੋਈ ਗਾੜੀ ਵੱਡੀ ਹੋਰ ਬਲਾ ਹੋਣੀ ਹੈ ਜੀ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪੁੱਛਦਾ ਹੈ ਮਰਦਾਨਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਗੇ ਕੋਈ ਡਰ ਵਾਲੀ ਚੀਜ਼ ਹੈ, ਹਿਰਦੇ ਅੰਦਰ ਕਿਉਂ ਭੈ ਕਰਦੇ ਹੋ ਕਿ ਅਸੀਂ ਚੁੱਪ ਕਰਕੇ ਕਿਉਂ ਆਈਏ,
ਉਮਰੇ ਸੰਗ ਸਦਾ ਜੋ ਹੋਹੀ,
ਮਹਾਰਾਜ ਜਦੋਂ ਤੁਸੀਂ ਸਾਡੇ ਨਾਲ ਹੋ ਤੇ ਫਿਰ ਸਾਨੂੰ ਡਰ ਕਿਸ ਦਾ ਹੈ, ਅਸੀਂ ਫਿਰ ਕਿਉਂ ਚੁੱਪ ਕਰੀਏ?
ਬਾਹਰੋਂ ਪੰਥ ਭਏ ਗਤ ਦਾਏ।
ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਕਤੀ ਦਾਤਾ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ,
ਅਗਰਜ ਆਵਤ ਵੱਡੀ ਬਲਾ।
ਮਰਦਾਨਿਆ, ਅਸੀਂ ਤਾਂ ਕਿਹਾ ਚੁੱਪ ਕਰਕੇ ਆ, ਅੱਗੇ ਬਹੁਤ ਵੱਡੀ ਬਲਾ ਆਉਣ ਵਾਲੀ ਹੈ, ਤੇ ਜੇ ਉਸ ਬਲਾ ਨੇ ਸੁਣ ਲਿਆ ਤੇ ਤੈਨੂੰ ਖਾ ਲੈਣਾ। ਤੇ ਭਾਈ ਮਰਦਾਨਾ ਜੀ ਫਿਰ ਡਰ ਗਏ।
ਰੂਪ ਭਯਾਨਕ ਜਿਹੇ ਬਸ਼ੇਖੀ।
ਮਰਦਾਨਿਆ, ਬਹੁਤ ਭਯਾਨਕ ਰੂਪ ਹੈ ਉਸਦਾ, ਜਦੋਂ ਤੂੰ ਉਸ ਨੂੰ ਦੇਖ ਲਿਆ।
ਡਰ ਪਾਵਾਂ ਅੰਗਨ ਦੇਖੀ।
ਜਿੰਨੇ ਵੀ ਉਸ ਦੇ ਅੰਗ ਦੇਖੇ ਨੇ ਉਹ ਹਿਰਦੇ ਦੇ ਅੰਦਰ ਡਰ ਧਾਰਨ ਕਰ ਲੈਂਦੇ ਨੇ, ਤੇ ਤੂੰ ਵੀ ਜਦ ਉਸ ਨੂੰ ਦੇਖ ਲਵੇਂਗਾ ਤੇ ਤੈਨੂੰ ਵੀ ਅੰਗ ਦੇਖ ਕਰਕੇ ਭਿਆਨਕ ਡਰ ਆਉਣਾ ਹੈ।
ਬੋਲੋ ਭੈ ਭਰ ਕੇ ਮਰਦਾਨਾ।
ਤੇ ਇਸ ਵੇਲੇ ਭਾਈ ਮਰਦਾਨਾ ਜੀ ਤਾਂ ਪਹਿਲਾਂ ਹੀ ਡਰ ਗਏ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਬੜੀ ਵੱਡੀ ਬਲਾ ਹੈ ਔਰ ਉਸਦੇ ਅੰਗ ਹੀ ਇਸ ਤਰ੍ਹਾਂ ਦੇ ਨੇ ਕਿ ਤੈਨੂੰ ਡਰ ਆ ਜਾਣਾ। ਤੇ ਡਰਦੇ ਹੋਏ ਨੇ ਭਾਈ ਮਰਦਾਨਾ ਜੀ ਨੇ ਪੁੱਛਿਆ,
ਅਬ ਅਗਰ ਜੰ ਕਰੋ ਪਤਿਆਨਾ।
ਮਹਾਰਾਜ, ਫਿਰ ਇਸ ਤੋਂ ਅੱਗੇ ਕਿਉਂ ਜਾਣਾ? ਜੇ ਅੱਗੇ ਬਲਾ ਹੀ ਬੈਠੀ ਆ, ਇਸ ਬਲਾ ਵੱਲ ਨੂੰ ਕਿਉਂ ਜਾਣਾ? ਰਸਤਾ ਹੀ ਹੋਰ ਲੈ ਲਓ।
ਨਾਟ ਕਰਨ ਚਲੋ ਪਿਛਾਰੀ।
ਮਹਾਰਾਜ, ਛੇਤੀ ਕਰੋ, ਇਸ ਬਲਾ ਵੱਲ ਤੋਂ ਆਪਾਂ ਕੀ ਲੈਣਾ, ਇਹ ਤੋਂ ਪਿੱਛੇ ਮੁੜ ਜਾਓ। ਆਪਾਂ ਹੋਰ ਕੋਈ ਰਸਤਾ ਅਪਣਾ ਲੈਂਦੇ ਹਾਂ, ਕਿਸੇ ਹੋਰ ਦੇਸ਼ ਨੂੰ ਚਲੇ ਜਾਂਦੇ ਹਾਂ। ਉਸ ਬਲਾ ਵੱਲ ਕਿਉਂ ਜਾਣਾ ਜਿਸ ਦੇ ਅੰਗ ਹੀ ਭਿਆਨਕ ਨੇ ਔਰ ਖਾਣ ਦਾ ਵੀ ਡਰ ਹੈ, ਤੇ ਮੌਤ ਦੇ ਮੂੰਹ ਦੇ ਵਿੱਚ ਜਾਣਾ ਹੀ ਕਿਉਂ ਹੈ ਜੋ ਅੱਗੇ ਖਾਣ ਵਾਸਤੇ ਬੈਠੀ ਹੈ?
ਰੱਖ ਹੋ ਇਸ ਤੇ ਦੇਹ ਹਮਾਰੀ।
ਮਹਾਰਾਜ, ਕਿਰਪਾ ਕਰੋ, ਇਸ ਤੋਂ ਮੇਰੀ ਦੇਹ ਬਚਾ ਲਓ। ਭਾਵੇਂ ਇਸ ਦੇ ਮੂੰਹ ਵਿੱਚ ਕਿਉਂ ਪਾਉਂਦੇ ਹੋ ਮੈਨੂੰ ਜਾ ਕੇ, ਮੈਂ ਇਹ ਮੈਨੂੰ ਖਾ ਜੂਗੀ। ਕਿਰਪਾ ਕਰੋ, ਇਸ ਤੋਂ ਮੁੜ ਜਾਓ ਤੇ ਮੇਰੀ ਦੇਹੀ ਬਚਾ ਲਓ।
ਇੱਕ ਪਾਇਆ ਤੁਰੂੰ ਕਿਰਪਾ ਨਿਧਾਨਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਦੇ ਖਜ਼ਾਨੇ, ਜਦੋਂ ਭਾਈ ਮਰਦਾਨਾ ਜੀ ਦਾ ਸਰੀਰ ਵੇਖਿਆ ਤੇ ਕੰਬਣ ਡਿਆ, ਡਰਦੇ ਹੋਏ ਦਾ ਹੱਥ ਜੋੜੇ ਹੋਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿੱਛੇ ਪਿੱਛੇ ਐਵੇਂ ਬੇਨਤੀਆਂ ਕਰਦਾ ਆ ਰਿਹਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਗੇ ਅੱਗੇ ਚੱਲ ਰਹੇ ਨੇ।
ਮੁਸਕਾਵਤ ਮੁਖ ਬਚਨ ਬਖਾਨਾ।
ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਭਾਈ ਮਰਦਾਨਾ ਜੀ ਦਾ ਡਰਦਾ ਹੋਇਆ ਸਰੀਰ ਵੇਖਿਆ ਤੇ ਇਸ ਵੇਲੇ ਮੁਸਕਰਾ ਪਏ ਮਹਾਰਾਜ, ਕਹਿਣ ਲੱਗੇ,
ਭਾਗੇ ਤੇ ਅਬ ਜਾਏ ਨਾ ਦੇਈ।
ਮਰਦਾਨਿਆ, ਹੁਣ ਤਾਂ ਜੇ ਅਸੀਂ ਪਿੱਛੇ ਭੱਜੇ ਤੇ ਇਹ ਬਲਾ ਸਾਡੇ ਪਿੱਛੇ ਭੱਜੇਗੀ, ਹੁਣ ਪਿੱਛੇ ਭੱਜਣ ਦੇ ਨਾਲ ਬਚਾ ਨਹੀਂ ਹੋਣਾ, ਹੁਣ ਤਾਂ ਅੱਗੇ ਜਾਣਾ ਪੈਣਾ। ਦੁਸ਼ਮਣ ਤੋਂ ਕਦੇ ਵੀ ਭੱਜ ਕੇ ਦੇਖ ਲਓ, ਦੁਸ਼ਮਣ ਹਾਵੀ ਹੋ ਜਾਵੇਗਾ, ਤੇ ਜੇ ਦੁਸ਼ਮਣ ਦੇ ਸਾਹਮਣੇ ਛਾਤੀ ਤਾਣ ਕੇ ਖੜ ਜਾਓ ਤੇ ਦੁਸ਼ਮਣ ਦੇ ਅੰਦਰ ਭੈ ਆ ਜਾਂਦਾ ਕਿ ਪਤਾ ਨਹੀਂ ਇਹ ਕਿੱਡੀ ਕੁ ਵੱਡੀ ਬਲਾ ਹੈ, ਉਹ ਸੰਭਲ ਕੇ ਹੱਥ ਪਾਵੇਗਾ। ਤੇ ਜੇ ਉਸ ਨੂੰ ਪਿੱਠ ਦੇ ਕੇ ਭੱਜ ਜਾਓ ਤੇ ਉਹ ਕਹਿੰਦਾ ਕਿ ਗੱਲ ਹੀ ਕੋਈ ਨਹੀਂ, ਹੁਣ ਤੇ ਮਰਿਆ ਹੀ ਮਰਿਆ ਹੈ ਜਿਹੜਾ ਪਹਿਲਾਂ ਹੀ ਮੈਦਾਨ ਛੱਡ ਗਿਆ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ, ਜੇ ਹੁਣ ਪਿਛਾਂਹ ਨੂੰ ਭੱਜਾਂਗੇ ਤੇ ਬਲਾ ਨੇ ਛੇਤੀ ਫੜ ਲੈਣਾ ਤੈਨੂੰ, ਕਿਉਂਕਿ ਤੂੰ ਮੇਰੇ ਪਿੱਛੇ ਹੋਣਾ ਤੇ ਮੈਂ ਤੇਰੇ ਅੱਗੇ ਹੋਣਾ ਤੇ ਪਿੱਛੇ ਤੂੰ ਹੀ ਫੜਿਆ ਜਾਣਾ, ਤੇ ਤੂੰ ਪਿੱਛੇ ਹੋਣ ਦੀ ਬਜਾਏ ਮੈਨੂੰ ਅੱਗੇ ਹੀ ਰਹਿਣ ਦੇ, ਮੇਰੇ ਪਿੱਛੇ ਪਿੱਛੇ ਚੱਲਦਾ।
ਭਾਏ ਸਮੀਪ ਪਹੁੰਚ ਗਹਿ ਲਈ।
ਜਦ ਇੰਨੇ ਹੀ ਬਚਨ ਕਰ ਰਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਉਹ ਪਾਸ ਆ ਗਈ ਤੇ ਤੈਨੂੰ ਪਹਿਲਾਂ ਪਕੜਨਾ ਹੈ,
ਦੋਹਰਾ ਜਾਂ ਤੇ ਅੱਗੇ ਹੀ ਚੱਲੋ।
ਇਸ ਵਾਸਤੇ ਭਾਈ ਮਰਦਾਨਾ ਜੀ, ਇਸ ਕਰਕੇ ਹੁਣ ਅੱਗੇ ਨੂੰ ਜਾਣਾ ਹੀ ਚੰਗਾ ਰਹੇਗਾ, ਬਚਾ ਹੋਵੇਗਾ।
ਭਲੀ ਕਰਾ ਕਰਤਾਰ।
ਉਸ ਅਕਾਲ ਪੁਰਖ ਵਾਹਿਗੁਰੂ ਦਾ ਹਿਰਦੇ ਵਿੱਚ ਸਿਮਰਨ ਕਰ, ਉਹ ਕਰਤਾਰ ਭਲੀ ਕਰੇਗਾ, ਤੇਰੀ ਦੇਹੀ ਬਚਾ ਲੇਗਾ।
ਕਲ ਸਨਮੁਖ ਆਵਤ ਭਈ।
ਇੰਨੇ ਸਮੇਂ ਨੂੰ ਉਹ ਕਲ ਕਲਹਾ ਨਾਰਦ ਮੁਨੀ ਦੀ ਘਰ ਵਾਲੀ ਉਹ ਸਾਹਮਣੇ ਆ ਕੇ ਖੜ ਗਈ।
ਜਾਹੇ ਭੇਖ ਬਿਕਰਾਰ।
ਜਿਸ ਦਾ ਭਿਆਨਕ ਬੇਸ ਬਹੁਤ ਡਰਾਵਣਾ ਸੀ।
ਭਈ ਮੇਚਕ ਵਰਨ ਅਰਨ ਚੱਖ ਜਾ ਕੇ।
ਜਿਸ ਦੇ ਲਾਲ ਨੇਤਰ ਤੇ ਲੰਬੇ ਲੰਬੇ ਕਾਲੇ ਵਾਲ ਉਸਨੇ ਗਲ ਵਿੱਚ ਖਿਲਾਰੇ ਹੋਏ ਨੇ।
ਦੀਰਘ ਦੰਤ ਭਿਆਨਕ ਤਾਂਕੇ।
ਉਸ ਦੇ ਭਿਆਨਕ ਦੰਦ ਉੱਚੇ ਬੁੱਟਾਂ ਦੇ ਵਿੱਚ ਬੜੇ ਬੜੇ ਵੱਡੇ ਬਾਹਰ ਨੂੰ ਨਿਕਲੇ ਹੋਏ ਹਨ।
ਆਂਤ ਨਰ ਨੂੰ ਜਿਹੇ ਗਰੀਵਾ ਡਾਰੀ।
ਜਿਸ ਨੇ ਆਪਣੇ ਗਲ ਦੇ ਵਿੱਚ ਮਨੁੱਖਾਂ ਦੀਆਂ ਆਂਦਰਾਂ ਕੱਢ ਕੇ ਪਾਈਆਂ ਹੋਈਆਂ ਨੇ, ਹਾਰ ਆਂਦਰਾਂ ਦਾ ਬਣਾਇਆ ਹੈ।
ਕਰ ਮਹਿਰਕ ਤੂੰ ਕਪਾਲੀ ਧਾਰੀ।
ਆਪਣੇ ਹੱਥ ਦੇ ਵਿੱਚ ਇੱਕ ਵੱਡਾ ਖੱਪਰ ਮਨੁੱਖ ਦਾ ਖੋਪੜੇ ਦਾ ਉਹ ਖੂਨ ਦਾ ਭਰ ਕੇ ਪਕੜਿਆ ਹੋਇਆ, ਐਸਾ ਭਿਆਨਕ ਸਰੂਪ।
ਲੋਹਤ ਵਾਲ ਛੁੱਟੇ ਜਿਸ ਪੀਠਾ।
ਔਰ ਪਿੱਠ ਦੇ ਉੱਪਰ ਜਿਹੜੇ ਵਾਲ ਨੇ ਉਹ ਲਾਖੇ ਰੰਗ ਦੇ ਨੇ, ਭੂਰੇ ਰੰਗ ਦੇ ਹਨ।
ਕੰਪਾਵਤ ਸੁਰ ਅਸੁਰ ਹੈ ਡੀਠਾ।
ਜੇ ਕੋਈ ਇਸ ਨੂੰ ਦੇਵ ਵੀ ਦੇਖ ਲਏ, ਦੇਵਤੇ ਦੇਖ ਲੈਣ, ਚਾਹੇ ਦੈਂਤ ਦੇਖ ਲੈਣ, ਕਵੀ ਜੀ ਕਹਿੰਦੇ ਉਹ ਵੀ ਹਿਰਦੇ ਅੰਦਰ ਡਰ ਧਾਰਨ ਕਰ ਲੈਂਦੇ ਨੇ ਕਲਹਾ ਦਾ ਸਰੂਪ ਦੇਖ ਕਰਕੇ।
ਬਦਨ ਪਸਾਰੇ ਸਨਮੁਖ ਆਈ।
ਔਰ ਆਪਣਾ ਮੂੰਹ ਅੱਡ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਆਈ ਹੈ। ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਹ ਕਲਹਾ ਨੂੰ ਦੇਖਿਆ ਤੇ ਭਾਈ ਮਰਦਾਨਾ ਜੀ ਪਿੱਛੇ ਉਸਨੇ ਵੀ ਦੇਖ ਲਿਆ ਕਿ ਇਹ ਬੜਾ ਭਿਆਨਕ ਸਰੂਪ ਹੈ, ਤੇ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਨਾ ਹੋਣ, ਜਦ ਅਸੀਂ ਸੰਥਿਆ ਕਰਦੇ ਸੀ ਤੇ ਮਹਾਂਪੁਰਸ਼ ਸਾਨੂੰ ਪੜ੍ਹਾਉਂਦੇ ਸੀ ਤੇ ਕਲਹਾ ਦਾ ਪ੍ਰਸੰਗ ਆਇਆ ਨਾ ਤੇ ਮਹਾਂਪੁਰਸ਼ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਕਲਹਾ ਦੇ ਸਾਹਮਣੇ ਹੀ ਨਾ ਹੋਣ ਕਿ ਮੈਂ ਦੇਖ ਤਾਂ ਲਵਾਂ ਕਿ ਸਰੂਪ ਕਿਸ ਤਰ੍ਹਾਂ ਦਾ ਇਸਦਾ। ਤੇ ਭਾਈ ਮਰਦਾਨਾ ਜੀ ਨੂੰ ਸਾਹਮਣੇ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਦੇ ਖੱਬੇ ਹੋਣ ਤੇ ਕਦੇ ਸੱਜੇ ਹੋਣ ਕਿ ਮਰਦਾਨਾ ਇੱਕ ਵਾਰੀ ਦੇਖ ਤਾਂ ਲਏ ਕਿ ਕਲਹਾ ਹੈ ਕਿਹੋ ਜੀ ਹੈ। ਪਰ ਭਾਈ ਮਰਦਾਨਾ ਜੀ ਨੇ ਉਸ ਕਲਹਾ ਨੂੰ ਨਹੀਂ ਦੇਖਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਿੱਛੋਂ ਝੋਲਾ ਪਕੜ ਲਿਆ ਔਰ ਪਿੱਠ ਦੇ ਪਿੱਛੇ ਰਿਹਾ ਕਿ ਮਹਾਰਾਜ ਅੱਗੇ ਰਹਿਣਗੇ ਤੇ ਉਹ ਕਲਹਾ ਇਹਨਾਂ ਨੂੰ ਪਕੜੇਗੀ ਤੇ ਮੇਰਾ ਬਚਾਅ ਹੋ ਜੂ। ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਕਲਹਾ ਦੇ ਨਾਲ ਮਿਲਾਪ ਕੀਤਾ ਔਰ ਜਿਵੇਂ ਕਲਹਾ ਦਾ ਉਧਾਰ ਕਰਨਗੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੱਸਣਗੇ ਕਿ ਕਲਹਾ ਅਜੇ ਇਹ ਸਮਾਂ ਨਹੀਂ ਆ, ਅਸੀਂ ਛੇਵੇਂ ਜਾਮੇ ਦੇ ਵਿੱਚ ਆਵਾਂਗੇ, ਫਿਰ ਜੰਗ ਹੋਣਗੇ। ਉਸ ਦਾ ਸੰਕੇਤ ਇਹ ਸੀ ਕਿ ਮੈਨੂੰ ਸੂਰਮਿਆਂ ਦੀਆਂ ਆਂਦਰਾਂ ਚਾਹੀਦੀਆਂ ਔਰ ਸੂਰਮਿਆਂ ਦਾ ਖੂਨ ਪੀਣ ਵਾਸਤੇ ਚਾਹੀਦਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੱਸਣਾ ਕਿ ਅਸੀਂ ਛੇਵੇਂ ਜਾਮੇ ਦੇ ਵਿੱਚ ਆਵਾਂਗੇ, ਉਦੋਂ ਭਿਆਨਕ ਜੰਗ ਹੋਣੇ ਨੇ, ਫਿਰ ਦਸਵੇਂ ਜਾਮੇ ਵਿੱਚ ਆਵਾਂਗੇ, ਉਦੋਂ ਵੀ ਬੇਅੰਤ ਸੂਰਮਿਆਂ ਦਾ ਖੂਨ ਡੁੱਲੇਗਾ, ਫਿਰ ਤੂੰ ਇਹ ਖੱਪਰ ਭਰ ਭਰ ਕੇ ਪੀਵੀਂ। ਇਹ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ। ਦੇਹੋਂ ਸੱਜਣ ਅਸੀਸ ਸੜੀਆਂ, ਜਿਉਂ ਹੋਵੇ ਸਾਹਿਬ ਸੁਮੇਲ। ਆਓ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਨੂਰ ਦਾ ਤਿੰਨਾਂ ਦੇ ਪਾਸੋਂ ਇਤਿਹਾਸ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।